ਹਾਜ਼ਰੀਨ, ਸਮੇਂ ਸਮੇਂ ਤੇ ਅਸੀਂ ਆਪਣੇ ਸਰੋਤਿਆਂ ਦੀ ਆਪ ਬੀਤੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਅਕਸਰ ਲੋਕੀ ਔਕੜਾਂ ਮੁਸ਼ਕਿਲਾਂ ਬਾਰੇ ਤੁਹਾਨੂੰ ਦੱਸਦੇ ਹਨ। ਕਈ ਵਾਰ ਧੋਖੇ ਧੜੀ ਦੀ ਦਾਸਤਾਂ ਵੀ ਤੁਹਾਡੇ ਤੱਕ ਅਸੀਂ ਪਹੁੰਚਾਈ ਹੈ, ਪਰ ਅੱਜ ਦੀ ਜਿਹੜੀ ਮੁਲਾਕਾਤ ਹੈ ਉਹ ਇਸ ਤੋਂ ਬਹੁਤ ਹੀ ਵੱਖ ਹੈ। ਇੱਕ ਬੜੀ ਸੁਖਾਵੀਂ ਆਪ ਬੀਤੀ ਸਾਡੇ ਨਾਲ ਸਾਂਝੀ ਕਰਨ ਲੱਗੇ ਹਨ ਜਸਪ੍ਰੀਤ ਕੌਰ ਜੀ। ਜਸਪ੍ਰੀਤ, ਬੜਾ ਹੀ ਨਿੱਘਾ ਤੇ ਗੂੜਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
ਸੋ ਜਸਪ੍ਰੀਤ, ਤੁਸੀਂ ਆਪਣਾ ਇੱਕ ਨਿੱਜੀ ਤਜਰਬਾ ਸਾਡੇ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ। ਸਿਹਤ ਬੀਮਾ, ਹੈਲਥ ਇੰਸ਼ੋਰੈਂਸ ਬਾਰੇ ਇਹ ਗੱਲਬਾਤ ਹੈ, ਦੱਸੋ ਜੀ ਤੁਹਾਡੀ ਆਪ ਬੀਤੀ ਕੀ ਹੈ?
ਹਾਂਜੀ, ਮੈਂ ਬਸ ਇੱਕ ਆਪਣਾ ਇੱਕ ਛੋਟਾ ਜਿਹਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੀ ਹਾਂ। ਮੈਂ ਅੱਜ ਤੋਂ 2 ਸਾਲ ਪਹਿਲਾਂ ਆਪਣੇ ਹਸਬੈਂਡ ਦੇ ਨਾਲ NSW ਸਿਡਨੀ ਵਿੱਚ ਸ਼ਿਫਟ ਹੋਈ ਸੀਗੀ। ਅਸੀਂ ਇੰਡੀਆ ਤੋਂ ਪੰਜਾਬ ਤੋਂ ਹੈਗੇ ਹਾਂ ਪਿੱਛੋਂ ਦੀ, ਤੇ ਅਸੀਂ ਇੱਦਾਂ ਆਏ ਸੀ, ਆਪਣੇ ਸਟੂਡੈਂਟ ਵੀਜ਼ੇ ਤੇ ਆਏ ਸੀ। ਹਲੇ ਵੀ ਸਾਡਾ ਸਟੂਡੈਂਟ ਵੀਜ਼ਾ ਹੀ ਚੱਲ ਰਿਹਾ ਹੈ, ਮੈਂ ਮਾਸਟਰਸ ਇਨ ਅਕਾਊਂਟਿੰਗ ਕਰ ਰਹੀ ਹਾਂ। ਤੇ ਜਦੋਂ ਅਸੀਂ ਆਏ ਸੀਗੇ ਤੇ ਅਸੀਂ ਇੰਡੀਆ ਵਿੱਚ ਇੱਥੇ ਇੰਸ਼ੋਰੈਂਸ ਬਾਏ ਕੀਤੀ ਸੀ, ਜਿੱਥੇ ਸਾਨੂੰ ਸੁਣਿਆ ਗਿਆ ਸੀਗਾ ਕਿ ਇੱਥੇ ਇੰਸ਼ੋਰੈਂਸ ਬਾਏ ਕਰਨਾ ਜਿਹੜਾ ਵਾ ਕੰਪਲਸਰੀ ਹੈਗਾ ਵਾ। ਤੇ ਉਸ ਟਾਈਮ ਸਾਡੇ ਪਿਛਲੇ ਹਾਲਾਤ ਇੰਨੇ ਜ਼ਿਆਦਾ ਅੱਛੇ ਨਹੀਂ ਸੀਗੇ, ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਸਾਨੂੰ 1,80,000 ਦੇ ਨੀਅਰ ਬਾਏ ਇੰਸ਼ੋਰੈਂਸ ਪੇ ਕਰਨੀ ਪੈਣੀ ਹੈ, ਤੇ ਉਸ ਟਾਈਮ ਸਾਨੂੰ ਬਹੁਤ ਜ਼ਿਆਦਾ ਡਿਫੀਕਲਟੀ ਹੋਈ ਸੀ ਕਿ ਕਿਉਂ ਇੰਸ਼ੋਰੈਂਸ ਬਾਏ ਕਰਨੀ ਪੈਣੀ ਆ। ਅਸੀਂ ਬਹੁਤ ਜ਼ਿਆਦਾ ਨੈਗੇਟਿਵ ਹੋ ਗਏ ਸੀ ਇੰਸ਼ੋਰੈਂਸ ਨੂੰ ਲੈ ਕੇ, ਬਟ ਫਿਰ ਇੱਕ ਕੰਪਲਸ਼ਨ ਕਰਕੇ ਸਾਨੂੰ ਉਹ ਅਸੀਂ ਪੈਸੇ ਜਿਸ ਤਰ੍ਹਾਂ ਮਰਜ਼ੀ ਅਰੇਂਜ ਕਰਕੇ 1,80,000 ਨੀਅਰ ਟੂ $3,600 ਉਸ ਟਾਈਮ ਬਣੇ ਸੀਗੇ, ਤੇ ਅਸੀਂ ਪੇ ਕੀਤੇ ਸੀ ਮੇਰੇ ਔਰ ਮੇਰੇ ਹਸਬੈਂਡ ਦੇ ਇੰਸ਼ੋਰੈਂਸ ਦੇ 2 ਸਾਲ ਦਿੱਤੇ। ਤੇ ਜਦੋਂ ਅਸੀਂ ਸਿਡਨੀ ਸ਼ਿਫਟ ਹੋਏ, ਸਾਨੂੰ ਇੰਨਾ ਡਾਕਟਰਸ ਵਗੈਰਾ ਕੋਲ ਜਾਣ ਦੀ ਜ਼ਰੂਰਤ ਨਹੀਂ ਪਈ, ਕਦੀ ਕੋਈ ਜ਼ਰੂਰਤ ਹੀ ਨਹੀਂ ਪਈ। ਫਿਰ ਅੱਜ ਤੋਂ ਲਗਾ ਲਓ ਪਿਛਲੇ ਅਗਸਤ ਦੀ ਗੱਲ ਹੈ ਕਿ ਮੈਂ ਪ੍ਰੈਗਨੈਂਟ ਹੋਈ, ਮੈਂ ਐਕਸਪੈਕਟ ਕਰਨਾ ਸ਼ੁਰੂ ਕੀਤਾ, ਤੇ ਅਸੀਂ ਬਹੁਤ ਜ਼ਿਆਦਾ ਡਰ ਗਏ ਕਿ ਹਾਏ ਕੀ ਹੋਏਗਾ, ਕਿ ਕਿਸ ਤਰੀਕੇ ਨਾਲ ਸਿਚੁਏਸ਼ਨ ਹੈਂਡਲ ਹੋਏਗੀ। ਇਹਨਾ ਹੋਵੇ ਸਾਨੂੰ ਮੈਡੀਕਲ ਦੇ ਪੈਸੇ ਦੇਣੇ ਪੈ ਜਾਣ, ਹੋਸਪਿਟਲ ਵਾਲੇ ਸਾਨੂੰ ਚਾਰਜ ਕਰਨ, ਸਾਨੂੰ ਕੋਈ ਵੀ ਗਾਈਡੈਂਸ ਦੇਣ ਵਾਲਾ ਨਹੀਂ ਸੀਗਾ। ਬਟ ਮੇਰੇ ਹਸਬੈਂਡ ਨੇ ਕਾਫੀ ਸਾਥ ਦਿੱਤਾ, ਇਹ ਸੈਡ ਚਲੋ ਕੋਈ ਗੱਲ ਨੀ, ਹੁਣ ਪਰਮਾਤਮਾ ਦੀ ਦੇਣ ਹੈਗੀ ਹੈ, ਆਪਾਂ ਉਹਨੂੰ ਜ਼ਰੂਰ ਕੰਟੀਨਿਊ ਕਰਾਂਗੇ, ਕਿਉਂਕਿ ਆਲਰੇਡੀ ਸਾਡੇ ਵਿਆਹ ਨੂੰ 3.5 ਸਾਲ ਹੋ ਚੁੱਕੇ ਸੀ। ਹਰ ਬੰਦੇ ਨੂੰ ਨੀਡ ਹੁੰਦੀ ਹੈ ਕਿ ਹਾਂ ਹੁਣ ਰਾਈਟ ਟਾਈਮ ਹੈ ਬੇਬੀ ਦੇ ਆਉਣ ਦਾ। ਚਲੋ ਫਿਰ ਅਸੀਂ ਸ਼ੁਰੂ ਕੀਤਾ, ਬਟ ਇਹ ਚੱਕਰ ਸੀ ਸਾਨੂੰ ਮੈਡੀਕਲ ਨੇ, ਮੈਡੀਬੈਂਕ ਇੰਸ਼ੋਰੈਂਸ ਹੈ ਮੇਰੀ, ਮੈਡੀਬੈਂਕ ਨੇ ਸਾਨੂੰ ਇੰਨਾ ਸਾਥ ਦਿੱਤਾ ਕਿ ਮੈਨੂੰ 1 ਰੁਪਿਆ ਵੀ ਆਪਣੇ ਕੋਲੋਂ ਨਹੀਂ ਦੇਣਾ ਪਿਆ, ਜਿਹਨੂੰ ਅਸੀਂ ਕਹਿੰਦੇ 1 ਡਾਲਰ ਵੀ ਆਪਣੇ ਕੋਲੋਂ ਨਹੀਂ ਮੈਨੂੰ ਦੇਣਾ ਪਿਆ। ਜਿੰਨੀਆਂ ਵੀ ਮੇਰੀਆਂ ਅਲਟਰਾਸਾਊਂਡ ਹੋਈਆਂ, ਮੇਰਾ 90% ਉਹਦੇ ਵਿੱਚ ਕਲੇਮੇਬਲ ਸੀਗਾ। ਅਗਰ ਮੈਂ ਡਾਕਟਰ ਕੋਲ ਜਾਂਦੀ ਸੀ ਚੈੱਕਅਪ ਕਰਵਾਉਣ ਲਈ, ਉਹ ਮੇਰਾ 100% ਕਲੇਮੇਬਲ ਸੀਗਾ, ਹੋਸਪਿਟਲ ਦੇ ਵਿੱਚ ਮੇਰਾ ਕਲੇਮੇਬਲ ਸੀ। ਤੇ ਜਦੋਂ ਮੇਰੀ ਡਿਊ ਡੇਟ ਨੇੜੇ ਆ ਗਈ, ਅਸੀਂ ਬਹੁਤ ਡਰ ਗਏ ਕਿ ਇੰਨਾ ਹੋਵੇ, ਅਸੀਂ ਹੋਸਪਿਟਲ ਜਾਈਏ, ਸਾਰਾ ਕੁਛ ਕਰਨ ਦੇ ਬਾਅਦ ਉਹ ਐਂਡ ਵਿੱਚ ਸਾਡੇ ਹੱਥ ਵਿੱਚ ਬਿੱਲ ਦੇ ਦੇਣ, ਪਤਾ ਨਹੀਂ ਹੁੰਦਾ ਕਿਉਂਕਿ ਕਦੀ ਕਿਸੇ ਨਾਲ ਬੀਤੀ ਨਹੀਂ ਸੀਗੀ। ਫਿਰ ਵੀ ਮੇਰੇ ਹਸਬੈਂਡ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਅਰੇਂਜ ਕਰਕੇ ਮੈਂ $10,000 ਆਪਣੇ ਅਕਾਊਂਟ ਵਿੱਚ ਕਿਸੇ ਨਾ ਰੱਖੇ ਕਿ ਚਲੋ ਅਗਰ ਐਮਰਜੈਂਸੀ ਹੋ ਜਾਵੇ, ਕਿਉਂਕਿ ਉਹਨਾਂ ਨੇ ਬਿੱਲ ਪੇ ਕਰਨ ਤੋਂ ਬਿਨਾਂ ਤਾਂ ਜਾਣ ਹੀ ਨਹੀਂ ਦੇਣਾ। ਬਟ ਸਟਿਲ ਦਾ ਇੰਟਾਇਰ ਸਿਸਟਮ ਵਾਸ ਸੋ ਗੁੱਡ ਕਿ ਸਾਨੂੰ 1 ਪੈਨੀ ਵੀ ਆਪਣੇ ਕੋਲੋਂ ਨਹੀਂ ਦੇਣੀ ਪਈ। ਪੂਰੇ ਹੋਸਪਿਟਲ ਦਾ ਖਰਚਾ, ਮੇਰੇ 4 ਦਿਨ ਦੇ ਬੈੱਡ ਦਾ ਖਰਚਾ, 4 ਦਿਨ ਉੱਥੇ ਰਹਿਣ ਦਾ ਖਰਚਾ, ਕੁਛ ਵੀ ਦੇਣਾ ਨੀ ਪਿਆ। ਈਵਨ ਕਿ ਆਉਂਦੇ ਵਕਤ ਜਿਹੜੀਆਂ ਮੈਡੀਸਿਨਸ ਵਗੈਰਾ ਉਹਨਾਂ ਦਿੱਤੀਆਂ, ਉਹ ਸਭ ਕਲੇਮੇਬਲ ਸੀਗੀਆਂ ਮੈਨੂੰ, ਮਤਲਬ ਕਲੇਮੇਬਲ ਕਿ ਮੈਨੂੰ ਪੇ ਹੀ ਨਹੀਂ ਕਰਨੀ ਪਈ ਉਸ ਚੀਜ਼ ਦੀ। ਸੋ ਵੀ ਵਾਸ ਸੋ ਹੈਪੀ ਵਿਦ ਦ ਰਿਸਪੋਂਸ ਆਫ ਦ ਮੈਡੀਬੈਂਕ ਕਿ ਇੰਨਾ ਸਭ ਕੁਛ ਉਹਨਾਂ ਨੇ ਸਾਨੂੰ ਦਿੱਤਾ ਕਿ ਸਾਨੂੰ ਕੋਈ ਵੀ ਮੁਸ਼ਕਿਲ ਨਹੀਂ ਆਈ। ਈਵਨ ਕਿ ਮੇਰੇ ਬੇਬੀ ਸ਼ੀ ਵਾਸ ਨੋਟ ਵੈਲ, ਜਿੱਦਾਂ ਹੀ ਉਹਦਾ ਬਰਥ ਹੋਇਆ ਉਹਨੂੰ ਸਪੈਸ਼ਲ ਕੇਅਰ ਵਿੱਚ ਜਾਣਾ ਪਿਆ, ਸ਼ੀ ਸਟੇਡ ਦੇਅਰ ਫੋਰ ਲਾਈਕ 8 ਦਿਨ ਵਾਸਤੇ ਉਹ ਸਪੈਸ਼ਲ ਕੇਅਰ ਦੇ ਵਿੱਚ ਰਹੀ ਹੈ। ਠੀਕ ਹੈ, ਤੇ ਉਹਦਾ ਵੀ ਮਤਲਬ ਇੱਦਾਂ ਸੀਗਾ ਕਿ ਜਿਵੇਂ 22nd ਨੂੰ ਹੋਈ ਹੈ, ਤੇ ਮੈਂ 24th ਤੱਕ ਮੈਨੂੰ ਹੋਸਪਿਟਲ ਵਾਲਿਆਂ ਨੇ ਹਲਕਾ ਜਿਹਾ ਇਨਫੋਰਮ ਕੀਤਾ ਕਿ ਬੇਬੀ ਮੈਡੀਬੈਂਕ ਤੋਂ ਕਵਰ ਹੈ, ਤੇ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਕਵਰ। ਉਹਨਾਂ ਨੇ ਹਲਕਾ ਜਿਹਾ ਕਿਹਾ ਕਿ ਤੁਸੀਂ ਕਵਰ ਕਰਵਾ ਲਓ, ਬਿਕੋਜ਼ ਉਹਦਾ ਬਿੱਲ ਬਹੁਤ ਜ਼ਿਆਦਾ ਜਨਰੇਟ ਹੋ ਰਿਹਾ। ਤੇ ਮੇਰਾ ਉਹਦੀ ਇੰਸ਼ੋਰੈਂਸ ਕਰਾਈ, ਉਹਦੇ $550 ਇੰਸ਼ੋਰੈਂਸ ਦੇ ਲੱਗੇ। ਮੈਂ ਉਸੇ ਟਾਈਮ ਇਮੀਡੀਏਟਲੀ ਮਤਲਬ ਆਪਣੇ ਹਸਬੈਂਡ ਨਾਲ ਕੰਸਰਨ ਕਰਕੇ, ਤੇ ਸੈਡ ਨਹੀਂ ਆਪਾਂ ਇੰਸ਼ੋਰੈਂਸ ਜ਼ਰੂਰ ਕਰਵਾਉਣੀ ਹੈ। ਤੇ ਮੈਂ 2 ਦਿਨ ਬੈਕ ਦੀ ਇੰਸ਼ੋਰੈਂਸ ਕਰਵਾਈ, ਥੈਂਕਸ ਟੂ ਮੈਡੀਬੈਂਕ, ਉਹਨਾਂ ਨੇ ਮੈਨੂੰ 2 ਦਿਨ ਬੈਕ ਦੀ ਇੰਸ਼ੋਰੈਂਸ ਕਰਵਾ ਦਿੱਤੀ। ਜਦਕਿ 22nd ਔਰ 23rd ਦੇ ਜਿਹੜੇ 2 ਦਿਨ ਦਾ ਸਪੈਸ਼ਲ ਕੇਅਰ ਦਾ ਬਿੱਲ ਸੀ, ਉਹ ਨੀਅਰ ਟੂ $3,500 ਸੀਗਾ। ਮੈਨੂੰ ਜਿੱਦਾਂ ਹੀ ਬਿੱਲ ਉਹਨਾਂ ਦੇ ਸਾਹਮਣੇ ਆਇਆ, ਤੇ ਮੈਂ ਕਿਹਾ ਮੈਂ ਤਾਂ ਇੰਨਾ ਬਿੱਲ ਕਿੱਦਾਂ ਪੇ ਕਰਾਂਗੀ, ਤੇ ਸਰ ਤੁਸੀਂ ਇੰਸ਼ੋਰੈਂਸ ਕਰਵਾ ਲਓ। ਉਹ ਮੈਡੀਬੈਂਕ ਨੇ ਮੈਨੂੰ ਇੰਨੀ ਹੈਲਪ ਕੀਤੀ ਕਿ 2 ਦਿਨ ਬੈਕ ਦੀ ਇੰਸ਼ੋਰੈਂਸ ਦੇ ਦਿੱਤੀ ਕਿ ਜਦੋਂ ਬੇਬੀ ਦਾ ਬਰਥ ਹੋਇਆ ਫਰੋਮ ਦੈਟ ਡੇ ਆਉਂਦੀ, ਤੇ ਉਹ 3,500 ਵੀ ਮੇਰਾ ਕਲੇਮੇਬਲ ਹੋ ਗਿਆ। ਤੇ ਉਸ ਤੋਂ ਬਾਅਦ ਮੈਨੂੰ ਕੋਈ ਪੇ ਕਰਨਾ ਨੀ ਪਿਆ। ਹੁਣ ਥੋੜੇ ਦਿਨ ਪਹਿਲਾਂ ਹੀ ਸਾਨੂੰ ਐਕਚੁਅਲੀ ਬਿੱਲ ਰਿਸੀਵ ਹੋਏ ਮੈਡੀਬੈਂਕ ਦੇ ਥਰੂ ਕਿ ਅਸੀਂ ਕੈਂਬਲਟਨ ਹੋਸਪਿਟਲ ਨੂੰ ਇੰਨਾ ਪੇ ਕੀਤਾ। ਆਈ ਵਾਸ ਸ਼ੌਕ ਟੂ ਸੀ ਕਿ ਮੇਰਾ ਕੱਲੀ ਦਾ ਬਿੱਲ $8,850 ਸੀਗਾ, ਔਰ ਮੇਰੀ ਬੇਬੀ ਦਾ ਬਿੱਲ $10,670 ਸੀਗਾ,
ਤਕਰੀਬਨ
$20,000 ਉਹ ਸਾਰੇ ਦਾ ਸਾਰਾ ਉਹ ਮੈਡੀਬੈਂਕ ਨੇ ਸਾਨੂੰ ਬਿਨਾਂ ਕੋਈ ਕੰਸਰਨ ਕੀਤੇ ਸਿੱਧਾ ਕੈਂਬਲਟਨ ਹੋਸਪਿਟਲ ਨੂੰ ਪੇ ਕੀਤਾ। ਸੋ ਵੀ ਵਾਸ ਸੋ ਹੈਪੀ ਕਿ ਅਸੀਂ ਉਸ ਟਾਈਮ ਕਹਿ ਰਹੇ ਸੀ ਕਿ ਹਾਂ ਅਸੀਂ 1,80,000 ਦੀ ਕਿੱਦਾਂ ਦੇਵਾਂਗੇ, ਕਿਸ ਤਰ੍ਹਾਂ ਕਰਾਂਗੇ, ਕਿੱਦਾਂ ਕਰਾਂਗੇ, ਬਟ ਉਹ ਸਾਨੂੰ 1,80,000 ਕਿੰਨਾ ਜ਼ਿਆਦਾ ਬੈਨੀਫਿਟ ਦੇ ਕੇ ਗਿਆ। ਉਹ ਸਾਨੂੰ ਅੱਜ ਰਿਲਾਈਜ਼ ਹੋ ਰਿਹਾ ਕਿ ਮੇਰਾ ਬੇਬੀ ਹੁਣ ਹੈਲਦੀ ਵੈਲਦੀ ਹੈ, ਘਰ ਹੈ, ਅਸੀਂ ਕੋਈ ਖਰਚਾ ਨਹੀਂ ਕੀਤਾ, ਬਟ ਮੈਂ ਬਸ ਉਸੇ ਤਰੀਕੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੀ ਸੀ ਕਿ ਜਦੋਂ ਵੀ ਕੋਈ ਕਪਲ ਆਉਂਦਾ ਹੈ ਇੰਡੀਆ ਤੋਂ ਜਾਂ ਕਿਤੋਂ ਵੀ ਆਉਂਦਾ ਹੈ, ਹਰ ਬੰਦਾ ਇਸ ਸਟੈਪ ਲੈਣ ਨੂੰ ਡਰਦਾ ਹੈ ਕਿ ਹੋਏਗਾ, ਕਿੱਦਾਂ ਹੋਏਗਾ, ਇਹ ਨਾ ਹੋਵੇ ਸਾਨੂੰ ਪੇ ਕਰਨਾ ਪੈ ਜਾਏ, ਕਿਉਂਕਿ ਤੁਹਾਨੂੰ ਵੀ ਪਤਾ ਸਟੂਡੈਂਟ ਲਾਈਫ 'ਚ ਇੰਨਾ ਅਮਾਊਂਟ ਪੇ ਕਰਨਾ ਇਟਸ ਨੋਟ ਈਜ਼ੀ।
ਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਜ਼ਿਕਰ ਕੀਤਾ, ਇੰਡੀਆ ਤੋਂ 1,80,000 ਰੁਪਏ ਦਿੰਦੇ, ਥੋੜੀ ਜਿਹੀ ਹਿਚਕਚਾਹਟ ਹੁੰਦੀ ਹੈ ਤੇ ਕਾਦੇ ਵਾਸਤੇ ਅਸੀਂ ਦੇ ਰਹੇ ਹਾਂ?
ਬਹੁਤ ਐਕਚੁਅਲੀ ਅਸੀਂ ਪਿੱਛੋਂ ਬੈਕਗ੍ਰਾਉਂਡ ਤੋਂ ਇੰਨੇ ਜ਼ਿਆਦਾ ਸਟਰੋਂਗ ਨਹੀਂ ਸੀਗੇ, ਠੀਕ ਹੈ, ਮਤਲਬ ਐਜੂਕੇਟਿਡ ਅਸੀਂ ਸੀਗੇ ਬਟ ਫਾਈਨੈਂਸ਼ਲੀ ਵੀ ਵਰ ਨਾਟ ਸਟਰੋਂਗ। ਉਸ ਟਾਈਮ 1,80,000 ਮੈਨੂੰ ਯਾਦ ਹੈ ਕਿ ਮੈਂ ਆਪਣੇ ਕਿਸੇ ਰਿਲੇਟਿਵ ਤੋਂ ਪਕੜ ਕੇ ਈਵਨ ਇੰਟਰਸਟ ਦਿੱਤਾ ਸੀਗਾ, ਉਹਦਾ ਇੰਟਰਸਟ ਅਸੀਂ ਘੱਟੋ ਘੱਟ ਨਹੀਂ ਕਾਫੀ ਪੇ ਕੀਤਾ, ਮਤਲਬ ਨੀਅਰ ਟੂ ਅਸੀਂ 220 ਉਹਦਾ ਰਿਟਰਨ ਕੀਤਾ, ਬਟ ਉਹ 220 ਸਾਨੂੰ ਅੱਜ ਨੀਅਰ ਟੂ 20 lakh ਮਿਲ ਗਿਆ, ਤੇ ਉਹ ਮਤਲਬ ਇਨ ਸੈਂਸ ਇੱਦਾਂ ਸੀਗਾ ਕਿ ਬਹੁਤ ਬੈਨੀਫਿਟ ਰਿਹਾ ਸਾਨੂੰ। ਅੱਜ ਮੇਰਾ ਬੇਬੀ ਮੇਰੇ ਕੋਲ ਹੈ, ਮੈਂ ਹੈਪੀ ਹਾਂ, ਚਲੋ ਮੇਰੀ ਫੈਮਿਲੀ ਅੱਗੇ ਮੂਵ ਹੋਈ ਹੈ, ਬਟ ਅਗਰ ਉਹੀ ਖਰਚਾ ਸਾਨੂੰ ਆਪਣੀ ਪੋਕਿਟ 'ਚੋਂ ਕਰਨਾ ਪੈ ਜਾਂਦਾ ਤੇ ਮੈਨੂੰ ਨਹੀਂ ਲੱਗਦਾ ਸੀਗਾ ਕਿ ਮੈਂ ਇਹ ਚੀਜ਼ ਹਲੇ ਪਲਾਨ ਕਰਨ ਨੂੰ ਰੈਡੀ ਸੀਗੀ।
ਚਲੋ ਜਸਪ੍ਰੀਤ, ਪਹਿਲਾਂ ਤਾਂ ਮੁਬਾਰਕਬਾਦ ਕਿ ਤੁਹਾਡੀ ਬਿਟੀਆ ਰਾਣੀ ਦੁਨੀਆ 'ਚ ਆਈ ਹੈ, ਬਿਲਕੁਲ ਸਿਹਤਮੰਦ ਹੈ।
ਥੈਂਕ ਯੂ ਸੋ ਮਚ।
ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ, ਪਰ ਧੰਨਵਾਦ ਕਿ ਤੁਸੀਂ ਸਾਰਿਆਂ ਨੂੰ ਸੇਧ ਦਿੱਤੀ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਇੱਥੇ ਆਸਟ੍ਰੇਲੀਆ ਵਿੱਚ ਤੁਹਾਨੂੰ ਸਲਾਹ ਮਸ਼ਵਰਾ ਕਰਨ ਵਾਸਤੇ ਕੋਈ ਨਹੀਂ ਸੀ, ਤੁਹਾਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਸੀ, ਸ਼ਾਇਦ ਤੁਹਾਡੀ ਆਪ ਬੀਤੀ ਸੁਣ ਕੇ ਬਾਕੀਆਂ ਨੂੰ ਵੀ ਸੇਧ ਮਿਲੇਗੀ।
ਮੈਂ ਵੀ ਇਹੀ ਇਨਫੋਰਮੇਸ਼ਨ ਤਾਂ ਹੀ ਦੇਣਾ ਚਾਹੁੰਦੀ ਸੀ ਕਿ ਅਗਰ ਕਿਸੇ ਨੂੰ ਵੀ ਕੋਈ ਇੱਦਾਂ ਦੀ, ਕੋਈ ਇੱਦਾਂ ਪ੍ਰੈਗਨੈਂਟ ਹੁੰਦਾ ਹੈ, ਉਹਨੂੰ ਕੋਈ ਵੀ ਇਨਫੋਰਮੇਸ਼ਨ ਇੱਦਾਂ ਦੀ ਚਾਹੀਦੀ ਹੁੰਦੀ, ਕਿਹੜੇ ਹਸਪਤਾਲ ਜਾਣਾ, ਕਿਹੜੇ ਮੰਥ ਵਿੱਚ ਜਾਣਾ ਹੈ, ਕਿਹੜੇ ਮਤਲਬ ਕਿੱਦਾਂ ਕਲੇਮ ਕਰਨਾ ਹੈ, ਡਾਊਨਲੋਡ ਕਿੱਦਾਂ ਕਰਨਾ, ਸਭ ਕੁਛ ਹੈ। ਅਗਰ ਕੋਈ ਵੀ ਮੇਰੇ ਤੋਂ ਆਪਣਾ ਮਤਲਬ ਰਾਏ ਲੈਣਾ ਚਾਹੁੰਦਾ ਜਾਂ ਮੇਰੇ ਤੋਂ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦਾ ਤੇ ਮੈਂ ਆਪਣਾ ਨੰਬਰ ਤੁਹਾਨੂੰ ਦੇ ਦਿੰਦੀ ਹਾਂ, ਕੋਈ ਵੀ ਕਿਸੇ ਤਰੀਕੇ ਨਾਲ ਵੀ ਮੈਨੂੰ ਕਨੈਕਟ ਕਰਕੇ, ਤੇ ਮੈਂ ਉਹਨੂੰ ਪੂਰੀ ਪੂਰੀ ਹੈਲਪ ਕਰਨਾ ਚਾਹੁੰਦੀ ਹਾਂ ਕਿ ਬਸ ਕਿਸੇ ਦੀ ਲਾਈਫ ਅੱਗੇ ਦੀ ਫੈਮਿਲੀ ਵਧਣੀ ਚਾਹੀਦੀ ਹੈ ਬਸ।
ਬਿਲਕੁਲ ਬਿਲਕੁਲ, ਤੇ ਮੈਂ ਇਹ ਵੀ ਸਪਸ਼ਟ ਕਰ ਦਵਾਂ ਕਿ ਅਸੀਂ ਕਿਸੇ ਇੱਕ ਅਦਾਰੇ ਨੂੰ ਪ੍ਰਮੋਟ ਨਹੀਂ ਕਰ ਰਹੇ ਕਿ ਤੁਸੀਂ ਇਸੇ ਅਦਾਰੇ ਤੋਂ ਇੰਸ਼ੋਰੈਂਸ ਲਵੋ, ਸਾਰੇ ਹੀ ਸਿਹਤ ਬੀਮਾ ਫੰਡ ਜਿੰਨੇ ਵੀ ਨੇ ਉਹ ਸਾਰੇ ਇਸ ਤਰ੍ਹਾਂ ਦੀ ਕਵਰੇਜ ਪ੍ਰਦਾਨ ਕਰਨਗੇ।
ਰਾਈਟ
ਜਸਪ੍ਰੀਤ, ਅੱਜ ਦੀ ਮੁਲਾਕਾਤ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ, ਧੰਨਵਾਦ।
ਥੈਂਕ ਯੂ ਸੋ ਮਚ ਜੀ, ਥੈਂਕ ਯੂ ਵੈਰੀ ਮਚ।
SBS, 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 SB